ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਦਰਜ ਹੈ, ਕਰ ਬੰਦੇ ਤੂੰ ਬੰਦਗੀ, ਜਿੱਚਰ ਘੱਟ ਮੈਂ ਸਾਹ। ਅਸੀਂ ਹੁਣ ਕਿਹੋ ਜਿਹਾ ਜੀਵਨ ਬਤੀਤ ਕਰਦੇ ਹਾਂ, ਗੁਰਬਾਣੀ ਸਾਨੂੰ ਕਿਹੋ ਜਿਹਾ ਜੀਵਨ ਜਿਉਣ ਦੀ ਸੇਧ ਦਿੰਦੀ ਹੈ, ਉਹ ਜੀਵਨ ਕਿਹੋ ਜਿਹਾ ਹੈ, ਉਹਦੀ ਵਿਸ਼ੇਸ਼ਤਾ ਕੀ ਹੈ, ਜੀਵਨ ਨੂੰ ਕੌਣ ਜਿਉਂਦੇ ਹਨ। ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਨਾਲ ਲਿਖੇ ਹੁਕਮ ਦੀ ਸਹਿਜ ਚਾਲ ਵਿੱਚ ਅਛੋਪਲੇ ਅਤੇ ਅਣਜਾਣੇ ਵਿਚਰ ਰਹੀਆਂ ਹਨ। ਉਹ ਆਪਣੇ ਕਰਤੇ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ, ਪਰ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਇਨਸਾਨ ਨੂੰ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇਧ, ਜੀਵਨ ਮਾਰਗ ਜਾਂ ਜੀਵਨ ਦੀ ਬਾਬਤ ਦਰਸਾਉਣ ਲਈ, ਸਿਖਾਉਣ ਲਈ ਅਤੇ ਇਹਨੂੰ ਕਮਾਉਣ ਲਈ ਅਕਾਲ ਪੁਰਖ ਨੇ ਸਮੇਂ ਸਮੇਂ ਸਿਰ ਆਪਣੇ ਸੰਤਾਂ, ਭਗਤਾਂ, ਗੁਰੂਆਂ, ਅਵਤਾਰਾਂ ਅਤੇ ਉਹਨਾਂ ਦੀਆਂ ਬਾਣੀਆਂ ਰਾਹੀਂ ਬੇਅੰਤ ਢੰਗਾਂ ਨਾਲ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਹਨ। ਫਿਰ ਵੀ ਇਨਸਾਨ ਆਪਣੇ ਆਪੇ, ਕਰਤੇ ਅਤੇ ਉਹਦੇ ਹੁਕਮ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਰਿਹਾ ਹੈ। ਇਸ ਲੇਖ ਵਿੱਚ ਗੁਰਮੁਖ ਪਿਆਰਿਆਂ ਨੇ ਇਸ ਦੇ ਕਾਰਨਾਂ ਦੀ ਖੋਜ ਅਤੇ ਇਲਾਜ ਜਾਂ ਸੁਧਾਰ ਦੀ ਬਾਬਤ ਦੀਰਘ ਵਿਚਾਰ ਕੀਤੀ ਹੈ। ਕਹਿੰਦੇ ਕਿਸੇ ਚਿਤਵਨੀ ਨੂੰ ਖਿਆਲ ਕਿਹਾ ਜਾਂਦਾ ਹੈ, ਜੋ ਅਸੀਂ ਸੋਚਦੇ ਹਾਂ। ਕਿਸੇ ਖਿਆਲ ਵੱਲ ਗੌਹ ਕੀਤਾ ਜਾਵੇ ਤਾਂ ਉਹ ਧਿਆਨ ਬਣ ਜਾਂਦਾ ਹੈ। ਸਾਡੀ ਰੁਚੀ ਜਾਂ ਦਿਲਚਸਪੀ ਅਨੁਸਾਰ ਉਹ ਧਿਆਨ ਤੀਬਰ ਹੋ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਫਿਰ ਵਲਵਲੇ ਉਪਜਦੇ ਹਨ। ਵਲਵਲਿਆਂ ਦੀਆਂ ਸੂਖਮ ਖਿਆਲੀ ਉਡਾਰੀਆਂ ਨੂੰ ਹੀ ਅਸੀਂ ਕਵਿਤਾ ਕਹਿੰਦੇ ਹਾਂ। ਸਾਡੀ ਦਿਲਚਸਪੀ ਅਤੇ ਰੁਚੀਆਂ ਅਨੁਸਾਰ ਸਾਨੂੰ ਕਰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਉਹ ਸਾਡੀਆਂ ਆਦਤਾਂ ਬਣ ਜਾਂਦੀਆਂ ਹਨ। ਆਦਤਾਂ ਦੇ ਅਭਿਆਸ ਨਾਲ ਸਾਡੀਆਂ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਨਾਲ ਸਾਡਾ ਸੁਭਾਅ ਬਣਦਾ ਹੈ। ਸੁਭਾਅ ਅਨੁਸਾਰ ਸਾਡਾ ਚਾਲ ਚਲਨ, ਕਰੈਕਟਰ ਬਣਦਾ ਹੈ। ਚਾਲ ਚਲਨ ਅਨੁਸਾਰ ਸਾਡਾ ਜੀਵਨ ਬਣਦਾ ਹੈ। ਜੀਵਨ ਅਨੁਸਾਰ ਸਾਡੀ ਸ਼ਖਸੀਅਤ ਬਣਦੀ ਹੈ, ਸਾਡੀ ਸਾਰੀ ਪਰਸਨੈਲਿਟੀ ਬਣਦੀ ਹੈ। ਸ਼ਖਸੀਅਤ ਅਨੁਸਾਰ ਹੀ ਸਾਡੇ ਮੱਥੇ ਦੇ ਭਾਗ ਬਣਦੇ ਹਨ। ਸ਼ਖਸੀਅਤ ਅਨੁਸਾਰ ਹੀ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਬਣਦਾ ਹੈ। ਸ਼ਖਸੀਅਤ ਅਨੁਸਾਰ ਸਾਡੀ ਆਪਣੀ ਦੁਨੀਆ ਬਣਦੀ ਹੈ। ਸ਼ਖਸੀਅਤ ਅਨੁਸਾਰ ਸਾਡੇ ਜੀਵਨ ਦਾ ਦੂਜੇ ਲੋਕਾਂ ਉੱਤੇ ਅਸਰ ਹੁੰਦਾ ਹੈ, ਚੰਗਾ ਜਾਂ ਮਾੜਾ। ਸ਼ਖਸੀਅਤ ਹੀ ਸਾਡੀ ਜੀਵਨ ਸੇਧ ਬਣ ਜਾਂਦੀ ਹੈ, ਸਾਡੇ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦੀ ਹੈ। ਸੋ ਇਸੇ ਅੰਤਸ਼ਕਰਨ ਅਨੁਸਾਰ ਸਾਡੇ ਅਗਲੇ ਜਨਮਾਂ ਦੀ ਸੇਧ ਬਣਦੀ ਹੈ। ਜੋ ਸਾਡੀ ਇੱਥੇ ਸਾਰੀ ਸ਼ਖਸੀਅਤ ਹੈ, ਇਹਦੇ ਅਨੁਸਾਰ ਹੀ ਸਾਨੂੰ ਅਗਲਾ ਜਨਮ ਮਿਲਦਾ ਹੈ। ਇਹਨਾਂ ਮਾਨਸਿਕ ਅਵਸਥਾਵਾਂ ਦਾ ਮੁੱਢਲਾ ਕਾਰਨ ਜਾਂ ਬੀਜ ਕੀ ਹੈ? ਉਹ ਪਹਿਲਾਂ ਸਾਡੀਆਂ ਚਿਤਵਨੀਆਂ ਜਾਂ ਸਾਡੇ ਖਿਆਲ, ਸਾਡੇ ਕਰਮਾਂ, ਆਦਤਾਂ, ਸੁਭਾਅ, ਜੀਵਨ, ਅੰਤਸ਼ਕਰਨ, ਸਾਡੇ ਭਾਗ, ਇਹ ਸਾਰਾ ਕੁਛ ਹੀ ਸਾਡੇ ਚੰਗੇ ਜਾਂ ਮਾੜੇ ਖਿਆਲਾਂ 'ਤੇ ਨਿਰਭਰ ਹੈ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸੋ ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣਗੇ ਤਾਂ ਸਾਡਾ ਜੀਵਨ ਵੀ ਉਚੇਰਾ, ਚੰਗੇਰਾ, ਸੁਹਣੇਰਾ,
ਅਤੇ ਦੈਵੀ ਬਣ ਸਕਦਾ ਹੈ।
ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਸਾਡੇ ਮਨ ਵਿੱਚ ਅਸਰੀ ਔਗਣ ਉਪਜਦੇ ਹਨ। ਲਭ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ, ਹੋਮੇ ਵਿਹੜਿਆ ਗਿਲਾਨੀ ਵਾਲਾ ਜੀਵਨ ਜਿਉਂਦੇ ਅਸੀਂ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਸੋ ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਤਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਚਾਹੀਦੀ ਹੈ, ਵਿਵੇਕ ਬੁੱਧੀ ਚਾਹੀਦੀ ਹੈ, ਜਿਹਦੇ ਨਾਲ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿਹੋ ਜਿਹਾ ਜੀਵਨ ਜਿਉ ਰਹੇ ਹਾਂ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇੰਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਬੁਰਿਆਈ ਦਾ ਨਿਰਣਾ ਕਰਨ ਤੋਂ ਅਸਮਰਥ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਅਸੀਂ ਆਪਣੇ ਹਰ ਕਰਮ ਨੂੰ ਜਾਇਜ਼ ਮੰਨ ਲੈਂਦੇ ਹਾਂ। ਹੁਣ ਇਹ ਨਿਰਣਾ ਸ਼ਕਤੀ, ਇਹ ਵਿਵੇਕ ਬੁੱਧੀ ਕਿੱਥੋਂ ਮਿਲੇ, ਕਿਵੇਂ ਮਿਲੇ? ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਨਾਮ ਸਿਮਰਨ, ਅਭਿਆਸ, ਕਮਾਈ, ਅਤੇ ਤੀਸਰਾ ਹੈ ਗੁਰਪ੍ਰਸਾਦ, ਗੁਰੂ ਦੀ ਬਖਸ਼ਿਸ਼। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਮਲੀਨ ਸੋਚ ਪ੍ਰਣਾਲੀ ਵਿੱਚ ਕਰਮ ਕਰਦੇ ਰਵਾਂਗੇ ਅਤੇ ਉਹਦੇ ਨਤੀਜੇ ਭੁਗਤਦੇ ਰਵਾਂਗੇ। ਸੋ ਜਿਵੇਂ ਅਸੀਂ ਪੜ੍ਹ ਚੁੱਕੇ ਹਾਂ, ਸਾਡੇ ਮਨ ਦੀ ਰੰਗਤ ਜਾਂ ਜੀਵਨ ਦਾ ਮੁੱਢਲਾ ਕਾਰਨ ਸਾਡੇ ਖਿਆਲ ਹਨ, ਜੋ ਅਸੀਂ ਸੋਚਦੇ ਹਾਂ। ਸੋ ਖਿਆਲਾਂ ਦੇ ਬਦਲਣ ਨਾਲ ਹੀ ਸਾਡਾ ਜੀਵਨ ਬਦਲਿਆ ਜਾ ਸਕਦਾ ਹੈ। ਹੁਣ ਸਾਡਾ ਮਨ ਇਹ ਉਦਾਲੇ ਪੁਦਾਲੇ ਦੇ ਵਾਤਾਵਰਣ ਦਾ ਅਸਰ ਲੈਂਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਪੁਰਾਣੀ ਨੀਵੀਂ ਰੰਗਤ ਵਾਲੇ ਮਨ ਨੂੰ ਬਦਲਣ ਲਈ ਇਹਦੇ ਉੱਤੇ ਦੈਵੀ ਗੁਣਾਂ ਦੀ ਪਿਉਂਦ ਚੜ੍ਹਾਉਣ ਦੀ ਲੋੜ ਹੈ, ਗ੍ਰਾਫਟਿੰਗ ਕਰਨ ਦੀ ਲੋੜ ਹੈ, ਜਿਹਦੇ ਨਾਲ ਸਾਡੇ ਕਰਮਾਂ ਦੇ ਨਤੀਜੇ ਫਲ ਚੰਗੇ ਹੋ ਸਕਣ, ਸਾਡਾ ਜੀਵਨ ਚੰਗੇਰਾ, ਉਚੇਰਾ, ਸੁਹਣੇਰਾ, ਸੁਖਦਾਈ ਅਤੇ ਕਲਿਆਣਕਾਰੀ ਬਣ ਸਕੇ। ਇਹ ਦੈਵੀ ਪਿਉਂਦ ਕਿਵੇਂ ਚੜ੍ਹੇ, ਕਿੱਥੋਂ ਚੜ੍ਹੇ? ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਨਾਲ ਚੜ੍ਹ ਸਕਦੀ ਹੈ। ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਏਗਾ, ਸਾਡੀ ਨਿਰਣਾ ਸ਼ਕਤੀ, ਵਿਵੇਕ ਬੁੱਧੀ ਦਾ ਵਿਕਾਸ ਹੁੰਦਾ ਜਾਏਗਾ। ਅਸੀਂ ਨੀਵੇਂ ਖਿਆਲਾਂ ਕਰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੀ ਥਾਂ ਉਚੇਰੇ, ਚੰਗੇਰੇ, ਸੁਹਣੇਰੇ, ਨਿਰਮਲ, ਦੈਵੀ ਜਾਂ ਆਤਮਿਕ ਖਿਆਲਾਂ ਦਾ ਅਭਿਆਸ ਹੋਏਗਾ। ਹੁਣ ਇੱਥੇ ਗੁਰਮੁਖ ਪਿਆਰਿਆਂ ਨੇ ਇੱਕ ਬਿਊਰਾ ਦਿੱਤਾ ਹੈ ਕਿ ਜੋ ਬਾਕੀ 84 ਲੱਖ ਜੂਨਾਂ ਹਨ ਉਹ ਕੀ ਕਰਦੀਆਂ ਹਨ ਅਤੇ ਉਹਨਾਂ ਦੀ ਸ਼੍ਰੋਮਣੀ ਜੂਨ ਇਨਸਾਨ ਇਹ ਕੀ ਕਰਦਾ ਹੈ। ਬਾਕੀ ਜੂਨਾਂ ਅਣਜਾਣੇ ਆਪਣੇ ਭਾਣੇ ਉਹਦੇ ਭਾਣੇ ਵਿੱਚ ਜੀਵਨ ਬਤੀਤ ਕਰ ਰਹੀਆਂ ਹਨ। ਇਨਸਾਨ ਜਾਣ ਬੁੱਝ ਕੇ ਹੁਕਮ ਤੋਂ ਬੇਸਰਾ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ। ਬਾਕੀ ਜੂਨਾਂ ਆਪਣੇ ਕਰਤੇ ਦੇ ਹੁਕਮ ਵਿੱਚ ਸੰਤੁਸ਼ਟ ਸਬਰ ਸਬੂਰੀ ਵਾਲਾ ਜੀਵਨ ਜਿਉਂਦੀਆਂ ਹਨ। ਇਨਸਾਨ ਕੁਦਰਤ ਦੀਆਂ ਬੇਅੰਤ ਦਾਤਾਂ ਵਰਤਦਾ ਵੀ ਅਸੰਤੁਸ਼ਟ, ਨਾ ਸ਼ੁਕਰਾ, ਅਕ੍ਰਿਤਕਨ ਅਤੇ ਐਵੇਂ ਦੁਖੀ ਹੁੰਦਾ ਰਹਿੰਦਾ ਹੈ। ਬਾਕੀ ਜੂਨਾਂ ਦਾ ਵੈਰ ਵਿਰੋਧ ਵੀ ਕਿਸੇ ਦਾਇਰੇ ਤੱਕ ਸੀਮਿਤ ਹੈ। ਇਨਸਾਨ ਵੈਰ ਵਿਰੋਧ ਈਰਖਾ ਦਵੈਤ ਸਾੜੇ ਵਿੱਚ ਇੰਨਾ ਗਲਤਾਨ ਹੈ ਕਿ ਖਿੱਚੋ ਤਾਣ, ਨਫ਼ਰਤ, ਆਪਾ ਧਾਪੀ, ਲੜਾਈ ਝਗੜਿਆਂ ਨਾਲ ਸਾਰੇ ਸੰਸਾਰ ਵਿੱਚ ਭੜਥੂ ਮਚਾਇਆ ਹੋਇਆ ਹੈ। ਬਾਕੀ ਜੂਨਾਂ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਿਨਾਂ ਕੋਈ ਲਵ ਲੋਭ ਨਹੀਂ ਕਰਦੀਆਂ। ਇਨਸਾਨ ਸਭ ਕੁਝ ਹੁੰਦਿਆਂ ਵੀ ਲਵ ਲੋਭ ਵਿੱਚ ਹਲਕਾਏ ਫਿਰਦੇ ਹਨ। ਬਾਕੀ ਜੂਨਾਂ ਸੀਮਿਤ ਬੁੱਧੀ ਨਾਲ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਨਸਾਨ ਬੇਅੰਤ ਬੁੱਧੀ ਹੁੰਦਿਆਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚ ਅਜਾਈ ਜੀਵਨ ਗਵਾ ਰਿਹਾ ਹੈ, ਪਹਿਲੇ ਨਾਲੋਂ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਬਾਕੀ ਜੂਨਾਂ ਭਾਣੇ 'ਚ ਰਹਿੰਦਿਆਂ ਕੋਈ ਮਾੜਾ ਕਰਮ ਜਾਂ ਪਾਪ ਨਹੀਂ ਕਰ ਸਕਦੀਆਂ, ਪਰ ਇਨਸਾਨ ਨੂੰ ਅਕਾਲ ਪੁਰਖ ਨੇ ਤੀਖਣ ਬੁੱਧੀ ਦਿੱਤੀ। ਸੂਝ ਬੂਝ ਦੇ ਹੁੰਦਿਆਂ ਵੀ ਇਹ ਕੂੜ, ਫਰੇਬ, ਬੇਈਮਾਨੀ, ਲੁੱਟ ਖਸੁੱਟ, ਪਖੰਡ, ਜ਼ੁਲਮ ਦੁਆਰਾ ਪਸ਼ੂਆਂ ਤੋਂ ਨੀਵਾਂ ਜੀਵਨ ਭੋਗਦਾ ਹੈ। ਬਾਕੀ ਜੂਨਾ ਆਪਣੇ ਨਾਲ ਲਿਖੇ ਗੁੱਝੇ ਧਰਮ ਨੂੰ ਸਹਿਜ ਸੁਭਾਏ ਅਛੋਪਲੇ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ। ਇਨਸਾਨ ਅਨੇਕਾਂ ਕਿਸਮ ਦੇ ਕਰਮ ਧਰਮ ਗਿਆਨ ਧਿਆਨ ਬਾਣੀਆਂ ਯੋਗ ਸਾਧਨਾਵਾਂ ਦੇ ਹੁੰਦਿਆਂ ਵੀ ਇਲਾਹੀ ਤੱਤ ਰੂਪੀ ਜੋ ਆਤਮਿਕ ਧਰਮ ਹੈ ਜਿਹੜਾ ਇਹਨੇ ਕਮਾਉਣਾ ਸੀ ਉਹਦੇ ਤੋਂ ਵਾਂਝਾ ਜਾ ਰਿਹਾ ਹੈ। ਬਾਕੀ ਜੁਨਾ ਧੁਰੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਭੋਗਦੀਆਂ ਹਨ। ਉਹਨਾਂ ਨੂੰ ਆਪਣੇ ਧਰਮ ਨੂੰ ਬਦਲਣ ਦੀ ਜਾਂ ਕਿਸੇ ਵੀ ਧਰਮ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ। ਇਨਸਾਨ ਵਾਤਾਵਰਣ ਅਤੇ ਸੰਗਤ ਅਨੁਸਾਰ ਆਪਣੇ ਨਿਸ਼ਚੇ ਅਤੇ ਧਰਮ ਘੜਦਾ ਹੈ। ਮਾਨਸਿਕ ਰੁਚੀ ਅਤੇ ਸਵਾਰਥ ਅਨੁਸਾਰ ਉਹਨਾਂ ਨੂੰ ਬਦਲਦਾ ਰਹਿੰਦਾ ਹੈ। ਬਾਕੀ ਜੂਨਾਂ ਜਿਉਂਦੀਆਂ ਵੀ ਇਨਸਾਨ ਦੀ ਸੇਵਾ ਕਰਦੀਆਂ ਹਨ, ਮਰ ਕੇ ਵੀ ਕੁਦਰਤ ਦੇ ਕੰਮ ਆਉਂਦੀਆਂ ਹਨ। ਪਸ਼ੂ ਮਰੇ ਦਸ ਕਾਜ ਸਵਾਰੇ, ਇਨਸਾਨ ਨਰੂ ਮਰੇ ਨਰ ਕਾਮ ਨਾ ਆਵੇ। ਬਾਕੀ ਜੂਨਾਂ ਭਾਣੇ 'ਚ ਵਿਚਰਦੀਆਂ ਜੀਵਨ ਦੀਆਂ ਅਨੇਕ ਪੌੜੀਆਂ ਉੱਪਰ ਵੱਲ ਚੜ੍ਹਦੀਆਂ ਹਨ, ਪਰ ਇਨਸਾਨ ਪੌੜੀ ਦੇ ਸਿਖਰ 'ਤੇ ਪੁੱਜ ਕੇ ਆਪਣੇ ਨੀਵੇਂ ਕਰਮਾਂ ਦੁਆਰਾ ਹੇਠਾਂ ਉਤਰਨ ਦਾ ਭਾਗੀ ਬਣਦਾ ਹੈ। ਆਮ ਜਨਤਾ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਸਾਡਾ ਜੀਵਨ ਦਾ ਮਨੋਰਥ ਕੀ ਹੈ, ਹੁਣ ਉਹ ਕੈਸਾ ਜੀਵਨ ਬਿਤਾ ਰਹੇ ਹਨ, ਉਹਨਾਂ ਦੇ ਪਰਵਿਰਤ ਜੀਵਨ ਵਿੱਚ ਕੀ ਨੁਕਸ ਹਨ, ਕੀ ਇਹਦੋਂ ਉੱਚਾ ਅਤੇ ਚੰਗੇਰਾ ਵੀ ਹੋਰ ਕੋਈ ਜੀਵਨ ਹੈ, ਐਸੇ ਉੱਚੇ ਚੰਗੇਰੇ ਜੀਵਨ ਦੀ ਜੀਵਨ ਸੇਧ ਕੀ ਹੈ, ਉਹਦੇ ਲਈ ਕੀ ਸਾਧਨ ਹਨ। ਆਮ ਤੌਰ 'ਤੇ ਅਸੀਂ ਪਿਛਲੇ ਸੰਸਕਾਰਾਂ ਅਨੁਸਾਰ ਅਤੇ ਹੁਣ ਦੇ ਵਾਤਾਵਰਣ ਅਨੁਸਾਰ ਇੰਨੇ ਗਲਤਾਨ ਅਤੇ ਮਦਹੋਸ਼ ਹੋ ਗਏ ਹਾਂ ਕਿ ਸਾਨੂੰ ਕਿਸੇ ਚੰਗੇ ਜੀਵਨ ਨੂੰ ਦੇਖ ਕੇ ਵੀ ਆਪਣੇ ਜੀਵਨ ਨੂੰ ਉਚੇਰਾ ਚੰਗੇਰਾ ਬਣਾਉਣ ਦਾ ਉਤਸ਼ਾਹ ਨਹੀਂ ਹੁੰਦਾ, ਸਾਹਸ ਨਹੀਂ ਹੁੰਦਾ, ਉੱਦਮ ਨਹੀਂ ਕਰਦੇ। ਅਸੀਂ ਆਪਣੀਆਂ ਸੰਸਕਾਰੀ ਨੀਵੀਆਂ ਰੁਚੀਆਂ ਅਨੁਸਾਰ ਪੁਰਾਣੇ ਜੀਵਨ ਵੇਗ ਨਾਲ ਅਵੇਸਲੇ ਰੁੜੇ ਜਾ ਰਹੇ ਹਾਂ। ਉਸੇ ਤਰ੍ਹਾਂ ਹੀ ਰੋਸੇ, ਗਿਲੇ, ਈਰਖਾ, ਦਵੈਤ, ਵੈਰ, ਵਿਰੋਧ, ਲੜਾਈਆਂ, ਝਗੜਿਆਂ ਵਿੱਚ ਗਲਤਾਨ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਨ। ਇਹਦੇ ਤੋਂ ਇਲਾਵਾ ਅਨੇਕ ਕਿਸਮ ਦੇ ਨਸ਼ਿਆਂ ਦੀਆਂ ਆਦਤਾਂ ਪਾ ਕੇ ਸਰੀਰਕ ਅਤੇ ਆਰਥਿਕ ਜੀਵਨ ਵੀ ਤਬਾਹ ਕਰ ਰਹੇ ਹਾਂ। ਅੱਜ ਕੱਲ੍ਹ ਤਾਂ ਸਾਡਾ ਜੀਵਨ ਇੰਨਾ ਮਲੀਨ ਹੋ ਗਿਆ ਹੈ ਕਿ ਅਸੀਂ ਉਦਾਲੇ ਪੁਦਾਲੇ ਦਾ ਵਾਤਾਵਰਣ ਅਤੇ ਵਾਯੂਮੰਡਲ ਵੀ ਗੰਧਲਾ ਕਰ ਦਿੱਤਾ ਹੈ। ਖੁਦਗਰਜ਼ੀ, ਨਫ਼ਰਤ, ਵੈਰ, ਵਿਰੋਧ, ਈਰਖਾ, ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸਭ ਪਾਸੇ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਮਾਈਕੀ ਗਿਲਾਨੀ ਦੀ ਬਦਬੂ ਨਾਲ ਭੜਥੂ ਪਿਆ ਹੋਇਆ ਹੈ। ਐਸੀ ਗਿਲਾਨੀ ਵਾਲੀ ਹਾਲਤ ਵਿੱਚ ਬਖਸ਼ੇ ਹੋਏ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਅਤੇ ਗੁਰਬਾਣੀ ਦੇ ਉੱਚੇ ਸੁੱਚੇ ਆਤਮਿਕ ਉਪਦੇਸ਼ ਅਸੀਂ ਛਿੱਕੇ 'ਤੇ ਟੰਗ ਦਿੱਤੇ ਹਨ। ਧਰਮ ਇੱਕ ਤਰ੍ਹਾਂ ਨਾਲ ਸਾਡਾ ਬਾਹਰਲਾ ਦਿਖਾਵਾ ਮਾਤਰ ਬਣ ਚੁੱਕਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਪੜ੍ਹੇ ਲਿਖੇ ਗਿਆਨੀ ਧਿਆਨੀ ਵੀ ਇਸ ਗਿਲਾਨੀ ਦੀ ਮਾਰ ਤੋਂ ਬਚ ਨਹੀਂ ਸਕੇ। ਜਦ ਸਾਡੇ ਅਖੌਤੀ ਧਾਰਮਿਕ ਆਗੂ ਹੀ ਇਸ ਮਾਈਕੀ ਗਿਲਾਨੀ ਦੀ ਜ਼ਬਰਦਸਤ ਲਪੇਟ ਵਿੱਚ ਆਏ ਹੋਣ ਤਾਂ ਆਮ ਜਨਤਾ ਨੂੰ ਕੌਣ ਸੁਧਾਰੇ। ਇਸ ਮਾਈਕੀ ਗਿਲਾਨੀ ਦੀ ਬਾਬਤ ਗੁਰਬਾਣੀ ਵਿੱਚ ਸਾਨੂੰ ਬਥੇਰੀ ਤਾੜਨਾ ਕੀਤੀ ਗਈ ਹੈ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਮਨਮੁਖ ਦੁਖੀਏ ਸਦਾ ਭਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ। ਲੱਖ 84 ਭਰਮ ਤੇ ਭਰਮ ਤੇ ਦੁਰਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉਂ ਉਰਜਾਇਓ। ਧੰਦੇ ਧਾਵਤ ਜਨਮ ਗਵਾਇਆ, ਬਿਨ ਨਾਵੇਂ ਦੁੱਖ ਪਾਇਆ। ਮਨਮੁਖ ਭੁੱਲੇ ਕਾਹੇ ਆਏ, ਨਾਮੋ ਭੁੱਲੇ ਜਨਮ ਗਵਾਏ। ਤਿਲ ਤਿਲ ਪਲ ਪਲ ਔਦ ਫੁਨ ਘਾਟੈ, ਬੂਝ ਨਾ ਸਕੈ ਗਵਾਰ, ਸੋ ਕਿਛ ਕਰੇ ਜੇ ਸਾਥ ਨਾ ਚਾਲੈ, ਇਹ ਸਾਕਤ ਕਾ ਆਚਾਰ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ, ਗੁਣ ਛੋੜ ਔਗਣ ਕਮਾਉਂਦੇ, ਦਰਗਹਿ ਹੋਏ ਖੁਆਰ, ਜੂਏ ਜਨਮ ਤਿਨੀ ਹਾਰਿਆ, ਕਿੱਤ ਆਏ ਸੰਸਾਰ। ਮਨ ਮਾਇਆ ਮੈਂ ਫਦ ਰਿਓ, ਬਿਸਰਿਓ ਗੋਬਿੰਦ ਨਾਮ, ਕੌ ਨਾਨਕ ਬਿਨ ਹਰ ਭਜਨ, ਜੀਵਨ ਕੌਨੇ ਕਾਮ। ਇਸ ਮਾਇਕੀ ਗਿਲਾਨੀ ਤੋਂ ਬਚਣ ਲਈ ਵੀ ਗੁਰਬਾਣੀ ਸਾਨੂੰ ਵਾਰ ਵਾਰ ਉਪਦੇਸ਼ ਦਿੰਦੀ ਹੈ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਕੈਦ ਕਬੀਰ ਸੁਨੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ। ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉਂ ਬਿਸਰਾਇਓ, ਮੁਕਤ ਹੋਤ ਨਰ ਜਾ ਕੇ ਸਿਮਰੈ, ਨਿਮਖ ਨਾ ਤਾਂ ਕੋ ਗਾਇਓ। ਕੈਦ ਕਬੀਰ ਰਾਮ ਭਜ ਬੋਰੇ, ਜਨਮ ਅਕਾਰਥ ਜੀ ਜਾਤ, ਅਸਥਿਰ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜ ਰੇ। ਸੋ ਜਿਵੇਂ ਸਮੁੰਦਰ ਵਿੱਚੋਂ ਪਾਣੀ ਉੱਡ ਕੇ ਪਹਿਲਾਂ ਭਾਫ਼ ਬਣਦਾ ਹੈ, ਫਿਰ ਬੱਦਲ, ਬਰਫ਼, ਗੜੇ, ਮੀਂਹ, ਨਦੀਆਂ, ਨਾਲੇ, ਦਰਿਆ, ਟੋਏ, ਤਲਾਬ ਅਨੇਕਾਂ ਰੂਪ ਧਾਰਦਾ, ਅੰਤ ਆਪਣੇ ਸੋਮੇ ਸਮੁੰਦਰ ਵਿੱਚ ਹੀ ਜਾ ਕੇ ਸਮਾਉਂਦਾ ਹੈ। ਪਾਣੀ ਦੇ ਅਨੇਕ ਰੂਪ ਕਿਵੇਂ ਬਣੇ? ਉਹਦੀ ਸੰਗਤ ਅਨੁਸਾਰ, ਅਤੇ ਸੰਗਤ ਅਨੁਸਾਰ ਹੀ ਬਦਲਦੇ ਰਹਿੰਦੇ ਹਨ। ਗਰਮੀ ਦੀ ਸੰਗਤ ਬਣ ਕਰਕੇ ਭਾਫ਼ ਬਣਿਆ, ਠੰਡ ਦੀ ਸੰਗਤ ਕਰਕੇ ਬੱਦਲ, ਫਿਰ ਗਰਮੀ ਦੇ ਅਸਰ ਹੇਠ ਮੀਂਹ, ਅਤੇ ਮੀਂਹ ਤੋਂ ਧਰਤੀ ਦੀ ਹਾਲਾਤ ਅਨੁਸਾਰ ਕਦੀ ਟੋਏ ਤਲਾਅ, ਕਦੀ ਨਦੀਆਂ ਨਾਲੇ ਦਰਿਆਵਾਂ ਦਾ ਸਰੂਪ ਬਣਿਆ। ਹੁਣ ਜ਼ਰੂਰੀ ਨੁਕਤਾ ਹੈ ਕਿ ਭਾਵੇਂ ਪਾਣੀ ਨੇ ਸੰਗਤ ਅਨੁਸਾਰ ਕਈ ਰੂਪ ਧਾਰੇ, ਪਰ ਉਹਦੇ ਅੰਤਰ ਆਤਮੇ ਤਾਂ ਇੱਕੋ ਜੀਵਨ ਰੌਂ ਚੱਲਦੀ ਰਹੀ, ਜੋ ਅਨੇਕਾਂ ਸ਼ਕਲਾਂ, ਰੰਗਾਂ, ਰੇਖਾਂ, ਨਾਵਾਂ ਨਾਲ ਪ੍ਰਗਟ ਹੁੰਦੀ ਰਹੀ, ਅਤੇ ਆਪਣੇ ਸ਼ੌ ਸਾਗਰ ਨੂੰ ਮਿਲਣ ਦੀ ਉਹਦੀ ਖਿੱਚ ਉਹਦੇ ਵਿੱਚ ਲਗਾਤਾਰ ਬਣਦੀ ਰਹੀ। ਇਸੇ ਤਰ੍ਹਾਂ ਦੂਸਰੀ ਉਦਾਹਰਣ, ਪਾਣੀ ਵਿੱਚ ਜੋ ਚੀਜ਼ ਅਸੀਂ ਪਾਉਂਦੇ ਹਾਂ ਉਹਦੀ ਰੰਗਤ, ਬੋ ਅਤੇ ਸਵਾਦ ਦਾ ਅਸਰ ਲੈਂਦਾ ਹੈ, ਅਤੇ ਭਾਂਤ ਭਾਂਤ ਦਾ ਇੱਕ ਮਿਲਗੋਬਾ ਜਿਹਾ ਬਣ ਜਾਂਦਾ ਹੈ। ਇਹ ਮਿਲਗੋਬਾ ਜਾਂ ਘੋਲ ਹਰ ਚੀਜ਼ ਦੀ ਰਲਾਵਟ ਨਾਲ ਬਦਲਦਾ ਰਹਿੰਦਾ ਹੈ। ਲੱਸੀ, ਚਾਹ, ਸ਼ਿਕੰਜਵੀ, ਸ਼ਰਾਬ, ਦਵਾਈਆਂ, ਇਸ ਤਰ੍ਹਾਂ ਅਨੇਕਾਂ ਸ਼ਕਲਾਂ, ਰੰਗਾਂ, ਰੇਖਾਂ ਹੇਠ ਪ੍ਰਵਿਰਤ ਹੁੰਦਾ ਹੈ, ਪਰ ਇਹਨਾਂ ਅਨੇਕ ਜੀਵਨ ਰੂਪਾਂ ਵਿੱਚ ਪਾਣੀ ਦੀ ਹੋਂਦ ਕਾਇਮ ਰਹਿੰਦੀ ਹੈ। ਸੋ ਇਸੇ ਤਰ੍ਹਾਂ ਜੀਵ ਦੀ ਹੋਂਦ ਜਾਂ ਜੀਵਨ ਰੌਂ ਜਾਂ ਜੋਤ ਇਹ ਇੱਕੋ ਹੈ, ਇਹ ਸਰਬ ਰਵ ਰਹੀ ਭਰਪੂਰ ਹੈ, ਸਦਾ ਕਾਇਮ ਰਹਿੰਦੀ ਹੈ, ਪਰ ਜੀਵ ਦੇ ਮਨ ਦੇ ਜੀਵਨ ਸਰੂਪ ਇਹ ਉਹਦੀ ਸੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਸਾਡੇ ਅੰਦਰਲੇ ਪੁਰਾਣੇ ਅੰਤਿਸ਼ਕਰਨ, ਬਾਹਰਲੇ ਵਾਤਾਵਰਣ ਜਾਂ ਸੰਗਤ ਦੀ ਰੰਗਤ ਲੈ ਕੇ ਸਾਡਾ ਜੀਵਨ ਬਣਦਾ ਅਤੇ ਬਦਲਦਾ ਰਹਿੰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਦੋਂ ਇਹ ਸੰਗਤ ਦੀ ਰੰਗਤ ਸਾਡੇ ਮਨ ਉੱਤੇ ਦ੍ਰਿੜ ਹੋ ਜਾਏ, ਪੱਕੀ ਹੋ ਜਾਏ, ਤਾਂ ਉਹ ਰੰਗਤ ਸਾਡਾ ਜੀਵਨ ਰੂਪ ਬਣ ਜਾਂਦੀ ਹੈ। ਸਾਡਾ ਜੀਵਨ ਰੂਪ ਕਿਵੇਂ ਬਣਦਾ ਹੈ? ਜਿਹੋ ਜੀ ਅਸੀਂ ਸੰਗਤ ਕਰਦੇ ਹਾਂ, ਜਦੋਂ ਉਹਦਾ ਅਸਰ ਸਾਡੇ ਮਨ ਉੱਤੇ ਦ੍ਰਿੜ ਹੋ ਜਾਏ, ਫਿਰ ਉਹ ਸਾਡਾ ਜੀਵਨ ਰੂਪ ਬਣ ਜਾਂਦਾ ਹੈ। ਇਹ ਰੰਗਤ ਜੀਵਨ ਵਿੱਚ ਧਸ ਵਸ ਰਸ ਕੇ ਸਾਡਾ ਜੀਵਨ ਆਧਾਰ, ਜੀਵਨ ਸੇਧ, ਜੀਵਨ ਮਾਰਗ, ਜੀਵਨ ਰੂਪ, ਜੀਵਨ ਪਦ ਜਾਂ ਜੀਵਨ ਹੀ ਬਣ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਅਮਲੀ ਦਾ ਨਸ਼ਾ ਉਹਦਾ ਜੀਵਨ ਆਧਾਰ ਹੁੰਦਾ ਹੈ। ਅੰਤ ਅਮਲ ਕਰ ਕਰਕੇ ਅਮਲ ਉਹਦਾ ਜੀਵਨ ਰੂਪ ਬਣ ਜਾਂਦਾ ਹੈ। ਫਿਰ ਉਹਦੇ ਬੋਲਾਂ, ਉਹਦੀਆਂ ਹਰਕਤਾਂ, ਉਹਦੀ ਸੋਚਣੀ, ਉਹਦੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਅਮਲ ਦੀ ਰੰਗਤ ਹੀ ਪ੍ਰਕਾਸ਼ਿਤ ਹੁੰਦੀ ਹੈ। ਇਹ ਉਦਾਹਰਣ ਸਰੀਰਕ ਅਮਲ ਦੇ ਅਸਰ ਦਾ ਬਿਆਨ ਹੈ। ਇਸੇ ਤਰ੍ਹਾਂ ਮਾਨਸਿਕ ਤੇ ਆਤਮਿਕ ਰੰਗਤ ਜਾਂ ਅਮਲ ਦਾ ਵੀ ਅਤ ਸੂਖਮ ਡੂੰਘਾ ਅਸਰ ਸਾਡੇ ਜੀਵਨ ਤੇ ਪੈਂਦਾ ਹੈ। ਮਾਨਸਿਕ ਖਿਆਲਾਂ ਦੀ ਰੰਗਤ ਦੇ ਅਸਰ ਹੇਠ ਅਸੀਂ ਪਿੱਛੇ ਦੱਸ ਚੁੱਕੇ ਹਾਂ ਕਿ ਸਾਡਾ ਮਨ ਉਦਾਲੇ ਪੁਦਾਲੇ ਦੇ ਵਾਤਾਵਰਣ ਅਤੇ ਸੰਗਤ ਦਾ ਅਸਰ ਲੈਂਦਾ ਹੈ। ਫਿਰ ਆਪਣੇ ਖਿਆਲਾਂ ਅਨੁਸਾਰ ਕਰਮਾਂ ਦਾ ਅਭਿਆਸ ਕਰਦਿਆਂ ਆਪਣੇ ਜੀਵਨ ਦਾ ਘੋਲੂਆ ਬਦਲਦਾ ਰਹਿੰਦਾ ਹੈ, ਆਪਣੀ ਰੰਗਤ ਨੂੰ ਦ੍ਰਿੜ ਕਰਦਾ, ਅਖੀਰ ਉਹ ਆਪਣੇ ਅੰਤਸ਼ਕਰਨ ਵਿੱਚ ਉਤਾਰ ਲੈਂਦਾ ਹੈ ਅਤੇ ਜੀਵ ਆਪਣੇ ਰੋਜ਼ਾਨਾ ਦੇ ਖਿਆਲਾਂ ਸੋਚਣੀ ਅਤੇ ਕਰਮਾਂ ਦੁਆਰਾ ਕਰਮਬੱਧ ਹੋ ਕੇ ਪਹਿਲਾਂ ਕਰਮ ਕਰਦਾ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦਾ ਹੈ। ਜਿਹੋ ਜਿਹੀ ਉਹਦੀ ਸ਼ਖਸੀਅਤ ਬਣ ਜਾਂਦੀ ਹੈ ਉਹੋ ਜਿਹਾ ਉਹ ਕਰਮ ਕਰਦਾ ਅਤੇ ਉਹਦੇ ਨਤੀਜੇ ਭੁਗਤਦਾ ਹੈ। ਇਸ ਤਰ੍ਹਾਂ ਜੀਵ ਦੀ ਮਾਇਕੀ ਰੰਗਤ ਹੀ ਉਹਦਾ ਜੀਵਨ ਆਧਾਰ ਜਾਂ ਜੀਵਨ ਰੂਪ ਬਣ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ ਦਾ ਰੋੜ ਰੂਟੀਨ, ਪੁੱਠਾ ਗੇੜ, ਖਿਆਲੀ ਵੇਗ, ਸਾਡੀਆਂ ਆਦਤਾਂ, ਸੁਭਾਅ, ਆਚਰਣ, ਇਹ ਅਸੀਂ ਇੰਨਾ ਦ੍ਰਿੜ ਕਰ ਚੁੱਕੇ ਹਾਂ ਕਿ ਅਸੀਂ ਜਾਣਦੇ, ਮਹਿਸੂਸ ਕਰਦੇ, ਸਮਝਦੇ, ਇੱਛਾ ਕਰਦੇ ਜਾਂ ਉੱਦਮ ਕਰਦੇ ਵੀ ਆਪਣੀ ਪੁਰਾਣੀ ਮਾਇਕੀ ਪ੍ਰਣਾਲੀ ਵਿੱਚੋਂ ਆਪਣੇ ਆਪ ਨਿਕਲ ਨਹੀਂ ਸਕਦੇ, ਮੁੜ ਮੁੜ ਉਹਦੇ ਵਿੱਚ ਫਸਦੇ ਅਤੇ ਗਲਤਾਨ ਹੁੰਦੇ ਹਾਂ। ਬਲਕਿ ਮਾਇਕੀ ਪੁੱਠੇ ਗੇੜ ਜਾਂ ਨੀਵੇਂ ਖਿਆਲਾਂ ਦੇ ਵੇਗ ਤਾਂ ਇੰਨੇ ਤੀਬਰ ਅਤੇ ਤੀਖਣ ਹਨ ਕਿ ਸਾਨੂੰ ਇਹਨਾਂ ਤੋਂ ਬਾਹਰ ਤੱਕਣ, ਸੋਚਣ ਜਾਂ ਇਹਨਾਂ 'ਚੋਂ ਨਿਕਲਣ ਦੀ ਫੁਰਸਤ ਹੀ ਨਹੀਂ। ਇਹ ਜਗਤ ਮਮਤਾ ਮੂਆ ਜੀਵਨ ਕੀ ਵਿਧ ਨਾਹੀ, ਮਦ ਮਾਇਆ ਕੈ ਭੈਓ ਬਾਬਰੋ, ਹਰ ਜਸ ਨੈ ਉਚਰੈ, ਕਰ ਪਰਪੰਚ ਜਗਤ ਕੋ ਡੈਕੇ, ਆਪਣੋ ਉਦਰ ਭਰੇ, ਸਵਾਨ ਪੂਛ ਜਿਉਂ ਹੋਏ ਨਾ ਸੂਧੋ, ਕਹਿਓ ਨਾ ਕਾਂਤਰੇ। ਸਾਡੀ ਇਸ ਬੇਵਸੀ ਜਾਂ ਇਸ ਮਜਬੂਰੀ ਦਾ ਸਬੂਤ ਕੀ ਹੈ ਕਿ ਬਾਵਜੂਦ ਇੰਨੇ ਧਰਮਾਂ, ਧਰਮ ਸਥਾਨਾਂ, ਧਾਰਮਿਕ ਗ੍ਰੰਥਾਂ, ਇੰਨਾ ਗਿਆਨ, ਧਿਆਨ, ਫਿਲੋਸਫੀਆਂ, ਪਾਠ, ਪੂਜਾ, ਕਰਮ ਕਾਂਡ, ਯੋਗ ਸਾਧਨਾਵਾਂ ਕਰਦਿਆਂ ਵੀ ਇਨਸਾਨ ਦਾ ਮਾਨਸਿਕ ਅਤੇ ਆਤਮਿਕ ਜੀਵਨ ਪਹਿਲੇ ਨਾਲੋਂ ਚੇਰਾ ਚੰਗੇਰਾ ਹੋਣ ਦੀ ਥਾਂ ਨਿੱਗਰਦਾ ਜਾ ਰਿਹਾ ਹੈ। ਇਸੇ ਲਈ ਗੁਰਬਾਣੀ ਨੇ ਜੀਵ ਨੂੰ ਇਸ ਮਾਇਕੀ ਗਿਲਾਨੀ ਵਾਲੇ ਪੁੱਠੇ ਗੇੜ, ਇਹਦੇ ਨੀਵੇਂ ਖਿਆਲੀ ਵੇਗ, ਇਹਦੀਆਂ ਆਦਤਾਂ ਜਾਂ ਇਹਦੇ ਸੁਭਾਅ ਵਿੱਚੋਂ ਕੱਢਣ ਦਾ ਇੱਕੋ ਇੱਕ ਕਾਰਗਰ ਸਾਧਨ ਸਤ ਸੰਗਤ ਜਾਂ ਸਾਧ ਸੰਗਤ ਦੱਸਿਆ ਹੈ। ਸਾਧ ਸੰਗਤ ਤੋਂ ਬਗੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਦਾ ਕੋਈ ਸਾਧਨ ਨਹੀਂ। ਗੁਰੂ ਸਾਹਿਬਾਂ ਨੇ ਨਿਰਣਾ ਹੀ ਕਰ ਦਿੱਤਾ ਹੈ, ਸਾਧ ਸੰਗਤ ਬਿਨ ਤਰਿਓ ਨਾ ਕੋਈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ। ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਪਵਾਵੇ। ਹੁਣ ਇੱਥੇ ਨਿਰਣਾ ਕਰਨ ਵਾਲਾ ਨੁਕਤਾ ਹੈ ਕਿ ਗੁਰਬਾਣੀ ਵਿੱਚ ਜੋ ਸਾਧ ਸੰਗਤ ਵੱਲ ਇਸ਼ਾਰਾ ਕੀਤਾ ਹੈ ਇਹ ਕਿਹੋ ਜਿਹੀ ਸਾਧ ਸੰਗਤ ਹੈ। ਇਹਦਾ ਮਤਲਬ ਹੈ ਬਖਸ਼ੇ ਹੋਏ ਗੁਰਮੁਖ ਪਿਆਰੇ ਸੰਤ ਸਾਧ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਹੀ ਲਾਭਦਾਇਕ ਅਤੇ ਕਲਿਆਣਕਾਰੀ ਹੋ ਸਕਦੀ ਹੈ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਦੀ ਵਡਿਆਈ ਅਤੇ ਸਾਨੂੰ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਨਾਈ। ਸਾਧ ਸੰਗਤ ਨਿਹਚੋ ਹੈ ਤਰਣਾ, ਗੁਰਮੁਖ ਦੁਰਲਭ ਦੇ ਅਵਸਰ ਜਾਣਦੇ, ਸਾਧ ਸੰਗਤ ਸਨੇਹ ਸਭ ਰੰਗ ਮਾਣਦੇ। ਅਸਲ ਵਿੱਚ ਸਾਡੀ ਇਸ ਸਾਰੀ ਕਾਇਨਾਤ ਦੇ ਵਿੱਚ ਇੱਕੋ ਹੀ ਆਤਮਿਕ ਜੀਵਨ ਰੌਂ ਵਰਤ ਰਹੀ ਹੈ। ਇਸੇ ਕਰਕੇ ਸਾਡਾ ਸਰਬੱਗ ਇਲਾਹੀ ਧਰਮ ਵੀ ਇੱਕੋ ਹੈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਸੋ ਜਿਵੇਂ ਉਦਾਹਰਣ ਲਈ ਫੁੱਲ ਦੀ ਮਹਿਕ, ਉਹਦੀ ਰੰਗਤ, ਉਹਦੇ ਸੁਹੱਪਣ, ਉਹਦੀ ਕੋਮਲਤਾ, ਉਹਦੀ ਮਿਠਾਸ, ਜੋਬਨ, ਉਹਦੇ ਮੁਰਝਾਉਣ ਤੱਕ ਉਹਦੇ ਅੰਦਰ ਇੱਕੋ ਜੀਵਨ ਰੌਂ ਵਰਤ ਰਹੀ ਹੈ। ਇਹ ਜੀਵਨ ਰੌਂ ਸਦੀਵੀ ਹੈ, ਲਗਾਤਾਰ ਹੈ, ਇਕਸਾਰ, ਸਹਿਜੇ, ਚੁੱਪ ਚੁਪੀਤੇ, ਗੁਪਤੋ ਗੁਪਤੀ, ਸਾਰੀ ਕਾਇਨਾਤ ਵਿੱਚ ਛੋਪਲੇ ਵਰਤ ਰਹੀ ਹੈ। ਇਹ ਜੀਵਨ ਰੌਂ ਹੀ ਸਾਰੇ ਜੀਵਾਂ ਨੂੰ ਜੀ ਦਾਨ, ਜੀਵਨ ਪਦਵੀ, ਜੀਵਨ ਰੂਪ ਜਾਂ ਜੀਵਨ ਬਖਸ਼ਦੀ ਹੈ। ਇਹ ਸਾਰੀ ਸ੍ਰਿਸ਼ਟੀ ਵਿੱਚ ਜੋ ਅਕਾਲ ਪੁਰਖ ਦੀ ਜੋਤ ਰਵ ਰਹੀ ਹੈ, ਇਹ ਹੀ ਸਾਰੇ ਜੀਵਾਂ ਨੂੰ ਜੀਵਨ ਬਖਸ਼ਦੀ ਹੈ। ਇਸ ਜੀ ਦਾਨ ਅਤੇ ਜੀਵਨ ਪਦ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ? ਕਹਿ ਕਬੀਰ, ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ, ਏਕ ਆਧਾਰ ਨਾਮ ਨਾਰਾਇਣ, ਰਸਨਾ ਰਾਮ ਰਵੀ ਜੈ। ਜੀ ਦਾਨ ਗੁਰਪੂਰੇ ਦੀਆ, ਰਾਮ ਨਾਮ ਚਿੱਤ ਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਪੌ ਗਿਆ, ਜੀਵਨ ਪਦਵੀ ਪਾਏ। ਅਬ ਮੂਹੇ ਜੀਵਨ ਪਦਵੀ ਪਾਈ, ਇਹਦਾ ਨਤੀਜਾ ਕੀ ਹੋਇਆ? ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਣਾਈ। ਨਾਮ ਨਾ ਬਿਸਰੇ ਤਬ ਜੀਵਨ ਪਾਈਐ, ਬਿਨਤੀ ਨਾਨਕ ਇਹ ਸਾਰੇ। ਸੋ ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਸਾਡੇ ਮਾਇਕੀ ਜੀਵਨ ਨੂੰ ਦੈਵੀ ਜੀਵਨ ਵਿੱਚ ਬਦਲਣ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੇ ਸਾਧਨ ਹੀ ਦੱਸੇ ਗਏ ਹਨ। ਤੀਸਰਾ ਗੁਰਪ੍ਰਸਾਦ, ਉਹ ਤਾਂ ਸਦਾ ਹੋ ਰਹੀ ਹੈ। ਸਿਮਰਨ ਤੋਂ ਅਰਥ ਹੈ ਸਿਮਰਤੀ ਜਾਂ ਯਾਦ ਵਿੱਚ ਲਿਆਉਣਾ, ਯਾਦ ਕਰਨਾ, ਮੁੜ ਮੁੜ ਯਾਦ ਕਰਨਾ। ਪਹਿਲਾਂ ਰਸਨਾ ਨਾਲ ਨਾਮ ਜਾਂ ਗੁਰਮੰਤਰ ਜਪੀਦਾ ਹੈ, ਫਿਰ ਸਹਿਜੇ ਸਹਿਜੇ ਸਾਧ ਸੰਗਤ ਦੀ ਸਹਾਇਤਾ ਅਤੇ ਅਭਿਆਸ ਨਾਲ ਸਾਡਾ ਮਨ ਸਿਮਰਨ ਵਿੱਚ ਟਿਕਣ ਲੱਗਦਾ ਹੈ। ਫਿਰ ਕਹਿ ਸ਼ਾਂਤੀ, ਸੁੱਖ, ਪਿਆਰ, ਰਸ ਮਹਿਸੂਸ ਹੁੰਦਾ ਹੈ, ਉਪਜੀ ਪ੍ਰੀਤ, ਪ੍ਰੇਮ, ਰਸ ਚਾਓ। ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ। ਸਹਿਜੇ ਸਹਿਜੇ ਸਾਡੇ ਤਨ ਮਨ ਅੰਤਸ਼ਕਰਨ, ਸਾਡੇ ਰੋਮ ਰੋਮ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਜੀਵ ਗੁਰਮੰਤਰ ਦਾ ਰੂਪ ਬਣ ਜਾਂਦਾ ਹੈ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਇਸ ਉੱਚਮ ਉੱਚੀ ਸੁੱਚਮ ਸੁੱਚੀ ਆਤਮਿਕ ਅਵਸਥਾ ਵਿੱਚ ਦ੍ਰਿੜ ਹੋਏ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇੰਨਾ ਮਹਾਰਸ ਹੁੰਦਾ ਹੈ, ਇੰਨਾ ਚਾਓ ਹੁੰਦਾ ਹੈ ਕਿ ਜੀਵ ਫਿਰ ਇਸ ਪ੍ਰੇਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾ ਕੋ ਉਪਜੀ, ਛੋੜ ਨਾ ਕਥੂੰ ਜਾਤਾ। ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਨੀ। ਬਿਸਰਤ ਨਾਹੇ ਮੰਤੇ ਹਰੀ, ਆਬੇ ਪ੍ਰੀਤ ਮਹਾਂ ਪ੍ਰਬਲ ਪਈ, ਆਨ ਵਿਖੈ ਜਰੀ। ਇਹ ਅਵਸਥਾ ਕਿਹੋ ਜਿਹੀ ਹੈ? ਇਸ ਵਿਸਮਾਦੀ ਰਹੱਸਮਈ ਅਵਸਥਾ ਵਿੱਚ ਜੀਵ ਅੰਤਰ ਆਤਮੇ ਜੀਵਨ ਰੌਂ, ਸ਼ਬਦ, ਨਾਮ, ਅਨਹਦ ਧੁਨੀ, ਪ੍ਰੀਤ, ਪ੍ਰੇਮ, ਰਸ, ਚਾਓ, ਖੁਸ਼ੀ ਮਾਣਦਾ ਇੱਕ ਸਹਿਜ ਸਮਾਧ ਵਿੱਚ ਲਿਵਲੀਨ ਹੋ ਜਾਂਦਾ ਹੈ। ਸੋ ਅਕਾਲ ਪੁਰਖ ਇੱਕ ਹੈ, ਉਹਦੀ ਜੋਤ, ਉਹਦਾ ਹੁਕਮ, ਸ਼ਬਦ, ਨਾਮ, ਧੁਨੀ, ਪ੍ਰਕਾਸ਼ ਦੀ ਰਵਾਨਗੀ ਵੀ ਇੱਕ ਹੈ। ਇਹ ਇੱਕੋ ਜੀਵਨ ਰੌਂ, ਜੀਵਨ ਡੋਰੀ ਜਾਂ ਪ੍ਰੇਮ ਖੇਲ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਅਟੁੱਟ ਅਪੁੱਲ ਗੁਪਤੋ ਗੁਪਤੀ ਵਰਤ ਰਹੀ ਹੈ। ਇਸ ਜੀਵਨ ਰੌਂ ਦੀ ਸਹਿ ਚਾਲ ਦੀ ਇੱਕੋ ਧੜਕਣ ਹੈ, ਇੱਕੋ ਅਕਲ ਕਲਾ ਹੈ, ਇੱਕ ਸਾਰ ਰਵਾਨਗੀ ਹੈ, ਇੱਕੋ ਜੀਵਨ ਹੈ ਤੇ ਇਸੇ ਨੂੰ ਜੀਵਨ ਪਦਵੀ ਜਾਂ ਜੀਵਨ ਰੌਂ ਕਿਹਾ ਗਿਆ ਹੈ। ਹੁਣ ਜਦੋਂ ਗੁਰਮੁਖ ਜਨ ਬਖਸ਼ੇ ਹੋਏ ਗੁਰਮੁਖ ਪਿਆਰੇ ਇਸ ਵਿਸਮਾਦੀ ਅਵਸਥਾ ਨੂੰ ਮਾਣਦੇ ਹਨ ਤਾਂ ਉਹਦਾ ਉਹਨਾਂ ਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ। ਉਹ ਗੁਰਬਾਣੀ ਦੀ ਪੰਕਤੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਮਾਣ ਰਹੇ ਹੁੰਦੇ ਹਨ। ਸਿਮਰਨ ਤਾਂ ਅਸੀਂ ਕਰਦੇ ਹਾਂ ਲੇਕਿਨ ਸਿਮਰਨ ਰੂਪ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਕੀ ਹੈ, ਕਿਵੇਂ ਬਣਦਾ ਹੈ? ਜਦੋਂ ਗੁਰਮੁਖ ਜਨ ਇਸ ਵਿਸਮਾਦੀ ਅਵਸਥਾ ਨੂੰ ਮਾਣਦੇ ਹਨ ਉਹਨਾਂ ਦਾ ਸਿਮਰਨ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਹ ਗੁਰਬਾਣੀ ਦੀ ਇਸ ਪੰਕਤੀ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਮਾਣ ਰਹੇ ਹੁੰਦੇ ਹਨ। ਜਦੋਂ ਕਦੇ ਜੀਵ ਦਾ ਧਿਆਨ ਫਿਰ ਇਸ ਜੀਵਨ ਰੂਪ ਸਿਮਰਨ ਵਿੱਚੋਂ ਨਿਕਲਦਾ ਹੈ ਤਾਂ ਉਦੋਂ ਉਹਨਾਂ ਦੀ ਆਖਾਂ ਜੀਵਾਂ ਵਿਸਰੇ ਮਰ ਜਾਓ ਵਾਲੀ ਹਾਲਤ ਹੋ ਜਾਂਦੀ ਹੈ। ਉਦਾਹਰਣ ਲਈ, ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਤਾਂ ਸਿਰਫ ਰੰਗ ਬਿਰੰਗੇ ਕੌੜੇ ਇੱਕ ਮਿਲ ਗੋਭੇ ਦੀ ਹੁੰਦੀ ਹੈ। ਇਹਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੁੰਦਾ ਹੈ ਪਰ ਜਦੋਂ ਉਹ ਸ਼ਰਾਬ ਦਾ ਪੈਗ ਸ਼ਰਾਬੀ ਦੇ ਅੰਦਰ ਜਾਂਦਾ ਹੈ, ਕੋਈ ਅਨੋਖੇ ਸਰੀਰਕ ਅਤੇ ਮਾਨਸਿਕ ਤਜਰਬੇ ਮਹਿਸੂਸ ਕਰਾਉਂਦਾ ਹੈ। ਸਰੂਰ, ਮਸਤੀ, ਖੁਸ਼ੀ, ਉਮਾ, ਜੋਸ਼, ਚਾਓ ਉਹ ਸ਼ਰਾਬੀ ਦੇ ਤਨ ਮਨ ਵਿੱਚੋਂ ਫੁੱਟ ਕੇ ਮੱਲੋ ਮੱਲੀ ਪ੍ਰਗਟ ਹੁੰਦੇ ਹਨ। ਇਹ ਇੱਕ ਉਦਾਹਰਣ ਮਾਤਰ ਹੈ। ਦੂਸਰੇ ਲਫ਼ਜ਼ਾਂ ਵਿੱਚ ਸ਼ਰਾਬ ਦਾ ਪੈਗ ਸ਼ਰਾਬੀ ਦੇ ਅੰਦਰ ਜਾ ਕੇ ਸ਼ਕਤੀਮਾਨ ਹੋ ਜਾਂਦਾ ਹੈ, ਉਹਦਾ ਜੀਵਨ ਰੂਪ ਬਣ ਜਾਂਦਾ ਹੈ ਅਤੇ ਉਸ ਸਰੂਰ ਦੇ ਅਸਰ ਹੇਠ ਸ਼ਰਾਬੀ ਦੀ ਹਰ ਹਰਕਤ, ਅਦਾ, ਬੋਲ, ਤੱਕਣੀ, ਵਤੀਰਾ, ਸੋਚਣੀ, ਫੈਸਲੇ ਸਭ ਕੁਝ ਬਦਲ ਜਾਂਦਾ ਹੈ। ਸਮਾਂ ਪਾ ਕੇ ਸ਼ਰਾਬੀ ਦਾ ਆਪਾ ਵੀ ਸ਼ਰਾਬ ਰੂਪ ਹੋ ਜਾਂਦਾ ਹੈ, ਫਿਰ ਉਹ ਪੱਕਾ ਸ਼ਰਾਬੀ ਕਹਾਉਂਦਾ ਹੈ। ਸ਼ਰਾਬ ਉਹਦਾ ਜੀਵਨ, ਉਹਦਾ ਜੀਵਨ ਰੂਪ ਅਤੇ ਸ਼ਰਾਬ ਅਤੇ ਸ਼ਰਾਬੀ ਇੱਕੋ ਰੂਪ ਬਣ ਜਾਂਦੇ ਹਨ। ਜੇਕਰ ਵੇਲੇ ਸਿਰ ਉਹਨੂੰ ਸ਼ਰਾਬ ਨਾ ਮਿਲੇ, ਉਹਨੂੰ ਤੋਟ ਆਉਂਦੀ ਹੈ, ਉਹਦਾ ਮਰਨ ਹੋ ਜਾਂਦਾ ਹੈ। ਇਹੋ ਹਾਲ ਬਖਸ਼ੇ ਹੋਏ ਗੁਰਮੁਖ ਜਨਾਂ ਜਾਂ ਨਾਮ ਰਸੀਆਂ ਦਾ ਹੈ। ਹਰ ਬਿਨ ਰਹਿ ਨਾ ਸਕੋਂ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਬਖਸ਼ੇ ਹੋਏ ਗੁਰਮੁਖ ਜਨ ਸਿਮਰਨ ਕਰਦਿਆਂ ਇਲਾਹੀ ਜੀਵਨ ਰੌਂ ਸ਼ਬਦ ਨਾਮ ਦੀ ਰੂਣ ਚੁਣ ਅਤੇ ਉਹਦੇ ਵਿਸਮਾਦੀ ਮਹਾਰਸ ਨੂੰ ਬੁੱਝਦੇ, ਚੀਨਦੇ, ਪਹਿਚਾਣਦੇ, ਮਾਣਦੇ ਹੋਏ ਆਪ ਵੀ ਸ਼ਬਦ ਰੂਪ ਹੋ ਜਾਂਦੇ ਹਨ। ਪ੍ਰਭੂ ਦਾ ਸਿਮਰਨ ਉਹਨਾਂ ਦਾ ਜੀਵਨ ਰੂਪ ਹੋ ਜਾਂਦਾ ਹੈ ਅਤੇ ਫਿਰ ਉਹ ਗੁਰਵਾਕ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਆਪਣੇ ਜੀਵਨ ਦੁਆਰਾ ਵਿਆਖਿਆ ਕਰਦੇ ਹਨ। ਗੁਰਮਤ ਅਨੁਸਾਰ ਆਤਮਿਕ ਜੀਵਨ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।